ਚਮਕੌਰ ਸਾਹਿਬ ਦੇ ਸ਼ਹੀਦਾਂ ਦੀ ਅੰਤਮ ਸੰਭਾਲ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨਮਾਈ ਹੇਠ ਸਿੰਘਾਂ ਨੇ ਸਵਾ ਲੱਖ ਸੇ ਏਕ ਲੜਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ ਦੇ ਬਚਨਾਂ ਨੂੰ ਚਮਕੌਰ ਦੀ ਗੜੀ ਵਿਚ ਚਮਕੌਰ ਦੀ ਜੰਗ ਵਿਚ ਸਾਕਾਰ ਕਰਕੇ ਦਿਖਾਇਆ। ਚਮਕੌਰ ਸਾਹਿਬ ਦੇ ਜੰਗੀ ਮੈਦਾਨ ਵਿਚ ਵਰਤੇ ਸਾਕੇ ਨੂੰ ਦਰਸਾਉਣ ਵਾਲੀਆਂ ਇਤਿਹਾਸਕ ਪੁਸਤਕਾਂ ਕੇਵਲ ਕੁਝ ਇਕ ਨੂੰ ਛੱਡ ਕੇ ਸਮੁੱਚੀਆਂ ਪੁਸਤਕਾਂ ਵਿਚ ਸਮੁੱਚੇ ਇਤਿਹਾਸਕ ਸਰੋਤਾਂ ਵਿਚ ਚਮਕੌਰ ਦੀ ਗਾਥਾ ਸਤਿਗੁਰੂ ਜੀ ਦੇ ਗੜੀ ਵਿਚੋਂ ਸਹੀ ਸਲਾਮਤ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿਚ ਚਲੇ ਜਾਣ ਦੇ ਨਾਲ ਨਾਲ ਹੀ ਸਫ਼ਰ ਕਰਦੀ ਹੈ। ਸਮੁੱਚੀ ਗਾਥਾ ਸਮੁੱਚਾ ਬਿਰਤਾਂਤ ਸਤਿਗੁਰੂ ਜੀ ਦੇ ਨਾਲ ਨਾਲ ਹੀ ਮਾਛੀਵਾੜੇ ਚਲੇ ਜਾਂਦਾ ਹੈ। ਪਿੱਛੇ ਇਸ ਚਮਕੌਰ ਦੇ ਮੈਦਾਨ ਵਿਚ ਆਪਾ ਨਿਸ਼ਾਵਰ ਕਰਨ ਵਾਲੇ ਦੋਨਾਂ ਵੱਡੇ ਸਾਹਿਬਜ਼ਾਦਿਆਂ ਤਿੰਨ ਪਿਆਰਿਆਂ ਅਤੇ ਬਾਕੀ ਸ਼ਹੀਦਾਂ ਦੀ ਅੰਤਮ ਸਾਰ ਸੰਭਾਲ ਸੰਬੰਧੀ ਇਤਿਹਾਸ ਦੇ ਪੰਨੇ ਕਰੀਬਨ ਖਮੋਸ਼ ਹੋ ਜਾਂਦੇ ਹਨ। ਦਾਸ ਨੇ ਇੱਥੇ ਸਤਿਗੁਰੂ ਜੀ ਦੇ ਮਾਛੀਵਾੜੇ ਵੱਲ ਚਲੇ ਜਾਣ ਤੋਂ ਬਾਅਦ ਇਸ ਭਖ ਨੂੰ ਢੂੰਡਣ ਦਾ ਜਦ ਯਤਨ ਕੀਤਾ ਤਾਂ ਹੋਰ ਵੀ ਵਿਚਿੱਤਰ ਬਿਰਤਾਂਤ ਸਾਹਮਣੇ ਆਏ ਜੋ ਸੰਗਤਾਂ ਨਾਲ ਸਾਂਝੇ ਕਰ ਰਹੇ ਹਾਂ। ਇਧਰ ਕਲਗੀਧਰ ਪਿਤਾ ਜੀ ਤਾਂ ਪੰਥ ਦੀ ਆਗਿਆ ਮੂਹਰੇ ਸਿਰ ਨਵਾ ਕੇ ਚਮਕੌਰ ਦੀ ਗੜੀ ਨੂੰ ਛੱਡ ਗਏ। ਉਧਰ ਆਖਰੀ ਹੱਲਾ ਬੋਲ ਕੇ ਜਦ ਮੁਗਲੀਆ ਫੌਜ ਗੜੀ ਨੂੰ ਪੌੜੀਆਂ ਲਗਾ ਕੇ ਅੰਦਰ ਦਾਖਲ ਹੋਈ ਤਦ ਕੀ ਡਿੱਠਾ ਕਿ ਕੋਈ ਵੀ ਸਿੰਘ ਜੀਵਤ ਨਹੀਂ ਹੈ, ਸਾਰੇ ਹੀ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਹਨ। ਭਾਈ ਸੰਗਤ ਸਿੰਘ ਜੀ ਦੇ ਸੀਸ ਤੇ ਲੱਗੀ ਕਲਗੀ ਜਿਗਾ ਤੱਕ ਕੇ ਵੈਰੀਆਂ ਨੇ ਸ਼ਹੀਦ ਹੋਏ ਭਾਈ ਸੰਗਤ ਸਿੰਘ ਜੀ ਦੇ ਸਰੀਰ ਨਾਲੋਂ ਸਿਰ ਵੱਢ ਲਿਆ, ਇਹ ਸਮਝ ਕੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਖਤਮ ਕਰ ਲਿਆ ਹੈ। ਇਸ ਤੋਂ ਬਾਅਦ ਆਪਣੀ ਜਿੱਤ ਦਾ ਡੰਕਾ ਵਜਾਉਣ ਲਈ ਅਤੇ ਆਮ ਲੋਕਾਈ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਆਲੇ ਦੁਆਲੇ ਦੇ ਪਿੰਡਾਂ ਵਿਚ ਮੁਨਾਦੀ ਕਰਵਾ ਦਿੱਤੀ ਕਿ ਮੁਗਲੀਆ ਸਲਤਨਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਨੂੰ ਉਸ ਦੇ ਪੁੱਤਰਾਂ ਅਤੇ ਮੁਰੀਦਾਂ ਦੇ ਨਾਲ ਚਮਕੌਰ ਦੇ ਮੈਦਾਨ ਵਿਚ ਖਤਮ ਕਰ ਦਿੱਤਾ ਗਿਆ ਹੈ। ਚਮਕੌਰ ਦੇ ਨਜ਼ਦੀਕ ਹੀ ਇਕ ਨਗਰ ਹੈ ਰਾਏਪੁਰ, ਜੋ ਚਮਕੌਰ ਦਾ ਹੀ ਇਕ ਹਿੱਸਾ ਸੀ। ਇਸ ਰਾਏਪੁਰ ਨਗਰ ਦੀ ਵਸਨੀਕ ਕਲਗੀਧਰ ਪਿਤਾ ਜੀ ਦੀ ਦੁਲਾਰੀ ਸਪੁੱਤਰੀ ਸੀ ਬੀਬੀ ਸ਼ਰਨ ਕੌਰ, ਜਿਸ ਨੂੰ ਇਤਿਹਾਸ ਵਿਚ ਹਰਸ਼ਰਨ ਕੌਰ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਬੀਬੀ ਦੇ ਪਿਛੋਕੜ ਦਾ ਗਿਆਤ ਲਗਾਉਣ ਲਈ ਕਾਫੀ ਯਤਨ ਤੋਂ ਬਾਅਦ ਇਕ ਬਹੁਤ ਹੀ ਅਸਚਰਜ ਬਿਰਤਾਂਤ, ਹੈਰਾਨੀਜਨਕ ਬਿਰਤਾਂਤ ਡਾਕਟਰ ਬਲਵੀਰ ਸਿੰਘ ਜੀ ਦੁਆਰਾ ਰਚਿਤ ਪੁਸਤਕ ਸ਼ੁੱਧ ਸਰੂਪ ਵਾਚ ਕੇ ਸਾਹਮਣੇ ਆਇਆ ਹੈ। ਇਸ ਪੁਸਤਕ ਦੇ ਲੇਖ ਭਸਮ ਵਿਚ ਡਾਕਟਰ ਸਾਹਿਬ ਨੇ ਅਤ ਹੀ ਰਹੱਸਮਈ ਤਰੀਕੇ ਨਾਲ ਬੀਬੀ ਸ਼ਰਨ ਕੌਰ ਬਾਰੇ ਵਰਣਨ ਕੀਤਾ ਹੈ, ਜਿਸ ਦਾ ਸਮੁੱਚਾ ਵਿਸਥਾਰ ਇੱਥੇ ਦੇ ਸਕਣਾ ਤਾਂ ਅਸੰਭਵ ਹੈ। ਪਰ ਸੰਖੇਪ ਵਿਚ ਬੀਬੀ ਸ਼ਰਨ ਕੌਰ ਦੀ ਗਾਥਾ ਇਸ ਤਰ੍ਹਾਂ ਹੈ ਕਿ ਆਨੰਦਪੁਰ ਸਾਹਿਬ ਦੇ ਘੇਰੇ ਤੋਂ ਪਹਿਲਾਂ ਬਾਈਧਾਰ ਅਤੇ ਹੋਰ ਪਹਾੜੀ ਰਾਜੇ ਆਪਣੇ ਸਹਿਯੋਗੀਆਂ ਨਾਲ ਗੁਰੂ ਸਾਹਿਬ ਨੂੰ ਉਨ੍ਹਾਂ ਦੇ ਨਿਸ਼ਾਨੇ ਤੋਂ ਥਿੜਕਾਉਣ ਲਈ, ਉਨ੍ਹਾਂ ਦੇ ਨਿਸ਼ਾਨੇ ਤੋਂ ਡਲਾਉਣ ਲਈ ਇਕੱਠੇ ਹੋ ਕੇ ਇਕ ਵਫਦ ਦੇ ਰੂਪ ਵਿਚ, ਇਕ ਡੈਪੂਟੇਸ਼ਨ ਦੇ ਰੂਪ ਵਿਚ ਸਤਿਗੁਰੂ ਜੀ ਨੂੰ ਮਿਲਣ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਆਏ ਕਿ ਸਤਿਗੁਰੂ ਜੀ ਆਪਣਾ ਖਾਲਸਾਈ ਸ਼ਕਤੀ ਨੂੰ ਫੌਜੀ ਰੂਪ ਦੇਣਾ ਬੰਦ ਕਰ ਦੇਣ। ਉਨ੍ਹਾਂ ਦਾ ਭਾਵ ਸੀ ਆਉਣ ਦਾ ਕਿ ਸਤਿਗੁਰੂ ਜੀ ਆਪਣੀ ਖਾਲਸਾਈ ਸ਼ਕਤੀ ਨੂੰ ਫੌਜੀ ਰੂਪ ਦੇਣਾ ਬੰਦ ਕਰ ਦੇਣ, ਪਰ ਸਤਿਗੁਰੂ ਜੀ ਦੀ ਅਜ਼ੀਮ ਅਤੇ ਪਾਰਸੀ ਸ਼ਖਸੀਅਤ ਵੱਲੋਂ ਦ੍ਰਿੜ ਨਿਸ਼ਚੇ ਵਾਲੀ ਕੀਤੀ ਵਾਰਤਾਲਾਪ ਵਿਚ ਇਹ ਸਾਰੇ ਭੂਪਤ ਨਿਰਉਤਰ ਹੋ ਕੇ ਵਾਪਸ ਚਲੇ ਗਏ। ਬਾਈਧਾਰ ਅਤੇ ਪਹਾੜੀ ਰਾਜਿਆਂ ਦਾ ਸਹਿਯੋਗੀ ਕਾਠਗੜ੍ਹ ਦਾ ਰਾਜਾ ਸੀ ਦਿਆਲ ਚੰਦ। ਉਹ ਆਪਣੇ ਨਾਲ ਇੱਕ ਬਹੁਤ ਤੇਜ਼ ਤਰਾਰ ਦਿਮਾਗ ਵਾਲਾ ਨੌਜਵਾਨ ਸੂਹੀਆ ਰੱਖਿਆ ਕਰਦਾ ਸੀ। ਇਸ ਸੂਹੀਏ ਨੂੰ ਉਹ ਆਪਣੀਆਂ ਬਾਕੀ ਰਾਜਿਆਂ ਨਾਲ ਹੋਣ ਵਾਲੀਆਂ ਅਹਿਮ ਅਤੇ ਗੁਪਤ ਕੂਟਨੀਤਿਕ ਮੀਟਿੰਗਾਂ ਵਿਚ ਵੀ ਨਾਲ ਹੀ ਲਿਜਾਇਆ ਕਰਦਾ ਸੀ। ਕਾਠਗੜ੍ਹ ਦਾ ਰਾਜਾ ਦਿਆਲ ਚੰਦ ਆਪਣੇ ਨਾਲ ਇੱਕ ਬਹੁਤ ਤੇਜ਼ ਤਰਾਰ ਨੌਜਵਾਨ ਸੂਹੀਆ ਰੱਖਿਆ ਕਰਦਾ ਸੀ ਔਰ ਆਪਣੀਆਂ ਦੂਸਰੇ ਰਾਜਿਆਂ ਨਾਲ ਹੋਣ ਵਾਲੀਆਂ ਗੁਪਤ ਮੀਟਿੰਗਾਂ ਵਿਚ ਵੀ ਉਸ ਨੂੰ ਨਾਲ ਲੈ ਜਾਇਆ ਕਰਦਾ ਸੀ। ਇਸ ਨੌਜਵਾਨ ਦਾ ਨਾਂ ਕੌਰ ਸਾਹਿਬ ਕਰਕੇ ਮਸ਼ਹੂਰ ਸੀ। ਕੌਰ ਕੰਵਰ ਜਾਂ ਕੋਇਰ ਰਾਜੇ ਦੇ ਪੁੱਤਰ ਲਈ ਵਰਤਿਆ ਜਾਂਦਾ ਸੀ। ਇਸ ਕੌਰ ਨੂੰ ਸਾਰਿਆਂ ਵੱਲੋਂ ਕਾਠਗੜ੍ਹ ਨਰੇਸ਼ ਦਾ ਗੋਦ ਲਿਆ ਪੁੱਤਰ ਸਮਝਿਆ ਜਾਂਦਾ ਸੀ। ਗੁਰੂ ਸਾਹਿਬ ਦੇ ਨਾਲ ਪਹਾੜੀ ਰਾਜਿਆਂ ਦੀ ਹੋਈ ਇਸ ਮੀਟਿੰਗ ਵਿਚ, ਇਸ ਮਿਲਣੀ ਵਿਚ ਵੀ ਕਾਠਗੜ੍ਹ ਨਰੇਸ਼ ਦਿਆਲ ਚੰਦ ਅਤੇ ਉਸ ਦਾ ਕੌਰ ਸ਼ਾਮਲ ਸੀ। ਸਤਿਗੁਰੂ ਜੀ ਨਾਲ ਹੋਈ ਵਾਰਤਾਲਾਪ ਤੋਂ ਬਾਅਦ ਇਹ ਕੌਰ ਇਤਨਾ ਪ੍ਰਭਾਵਿਤ ਹੋਇਆ ਕਿ ਰਾਜਾ ਕਾਠਗੜ੍ਹ ਰਾਹੀਂ ਸਤਿਗੁਰੂ ਜੀ ਪਾਸੋਂ ਉਸ ਨੇ ਇੱਕ ਨਿੱਜੀ ਮੁਲਾਕਾਤ ਦੀ ਮੰਗ ਕੀਤੀ ਕਿ ਮੈਂ ਸਤਿਗੁਰੂ ਜੀ ਨੂੰ ਇਕੱਲਿਆਂ ਮਿਲਣਾ ਚਾਹੁੰਦਾ ਹਾਂ, ਨਿੱਜੀ ਕੁਝ ਸ਼ੰਕੇ ਨਿਵਰਤ ਕਰਨ ਵਾਸਤੇ। ਇਸ ਦੀ ਪ੍ਰਵਾਨਗੀ ਗੁਰੂ ਸਾਹਿਬ ਨੇ ਦੇ ਦਿੱਤੀ। ਉਸ ਨਿੱਜੀ ਮੁਲਾਕਾਤ ਵਿਚ ਸਤਿਗੁਰੂ ਜੀ ਦੇ ਪਾਵਨ ਬਚਨਾਂ ਅਤੇ ਇਲਾਹੀ ਨਦਰ ਦੀ ਰਹਿਮਤ ਨਾਲ ਇਸ ਕੌਰ ਉੱਪਰ ਜੋ ਦਸ਼ਾ ਵਰਤੀ ਉਹ ਇਹ ਸੀ ਕਿ ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਉਹ ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਭੁਤ ਪਰਮ ਅਦਭੁਤ, ਬਿਸਮ ਬਿਸਮ ਅਸਚਰਜ ਹੈ, ਅਸਚਰਜ ਅਤ ਅਤ। ਅਜਿਹੀ ਦਿਸ਼ਾ ਜੋ ਭਾਈ ਸਾਹਿਬ ਨੇ ਆਪਣੇ ਕਵਿਤ ਵਿਚ ਵਰਣਨ ਕੀਤੀ ਹੈ, ਸਤਿਗੁਰੂ ਜੀ ਦੇ ਮੁਬਾਰਕ ਦਰਸ਼ਨ ਕਰਕੇ, ਇਲਾਹੀ ਨਦਰ ਪ੍ਰਾਪਤ ਕਰਕੇ ਇਸ ਕੌਰ ਉਪਰ ਵਰਤ ਗਈ। ਇੰਜ ਜਾਣੋ ਕਿ ਅੰਤਰਜਾਮੀ ਦਾਤਾਰ ਜੀ ਦੀ ਇਸ ਦਰਸ਼ਨ ਝਲਕ ਤੋਂ ਬਾਅਦ ਜਿਵੇਂ ਇਸ ਕੌਰ ਨੂੰ ਆਪਣੇ ਆਪੇ ਅਤੇ ਜੀਵਨ ਮਨੋਰਥੀ ਦੀ ਸੋਝੀ ਪੈ ਗਈ ਹੋਵੇ। ਸਰੋਤੇ ਜਨਾਂ ਦੇ ਲਈ ਅਸਚਰਜ ਹੋਵੇਗਾ ਕਿ ਦਰਅਸਲ ਵਿਚ ਇਹ ਕੌਰ ਲੜਕਾ ਨਹੀਂ ਸੀ, ਇਹ ਇੱਕ ਲੜਕੀ ਸੀ ਜਿਸ ਨੂੰ ਕਾਠਗੜ੍ਹ ਦਾ ਰਾਜਾ ਮਰਦਾਵੇਂ ਕੱਪੜੇ ਪਵਾ ਕੇ ਕੌਰ ਸਾਹਿਬ ਬਣਾ ਕੇ ਆਪਣੇ ਨਾਲ ਰੱਖਿਆ ਕਰਦਾ ਸੀ। ਦਰਸ਼ਨਾਂ ਦੀ ਉਸ ਰਾਤ ਇਹ ਕੌਰ ਦਸ਼ਮੇਸ਼ ਪਿਤਾ ਜੀ ਦੀ ਦਰਸ਼ਨ ਝਲਕ ਪਾ ਕੇ ਮਾਨੋ ਬੌਰੀ ਹੋ ਗਈ ਅਤੇ ਇਸ ਹਾਲਤ ਵਿਚ ਕਾਠਗੜ੍ਹ ਰਾਜੇ ਦੇ ਤੰਬੂ ਤੋਂ ਗਾਇਬ ਹੋ ਗਈ। ਵਕਤੀ ਤੌਰ ਤੇ ਇਹ ਅਨੰਦਪੁਰ ਸਾਹਿਬ ਵਿਚ ਹੀ ਦਾਣੇ ਭੁੰਨਣ ਵਾਲੀ ਇੱਕ ਮਾਈ ਨੰਦੋ ਮਹਿਰੀ ਦੀ ਕੁੱਲੀ ਵਿਚ ਜਾ ਲੁਕੀ। ਸਾਰੇ ਰਾਜੇ ਆਪਣੀਆਂ ਰਾਜ ਹੱਦਾਂ ਤੋਂ ਬਾਹਰ ਗੁਰਦੇਵ ਜੀ ਦੀ ਛਤਰ ਛਾਇਆ ਹੇਠ ਵਸੀ ਖਾਲਸੇ ਦੀ ਜ਼ਮੀਨ ਤੇ ਆਏ ਹੋਏ ਸਨ ਅਤੇ ਕੌਰ ਦੇ ਭੱਜ ਜਾਣ ਦਾ ਬਹੁਤਾ ਰੌਲਾ ਰੱਪਾ ਪਾ ਕੇ ਆਪਣੀ ਬੇਇੱਜ਼ਤੀ ਦਾ ਕਾਰਨ ਵੀ ਨਹੀਂ ਸੀ ਬਣਾਉਣਾ ਚਾਹੁੰਦੇ, ਪਰ ਆਪਣੇ ਕੁਝ ਗੁਪਤਚਰ ਸਿਪਾਹੀ ਸਵੇਰ ਹੋਣ ਤੱਕ ਇਸ ਕੌਰ ਦੀ ਭਾਲ ਵਿਚ ਰਾਜਿਆਂ ਨੇ ਪਿੱਛੇ ਛੱਡ ਦਿੱਤੇ, ਜੋ ਬਾਅਦ ਵਿਚ ਸਿੰਘਾਂ ਨਾਲ ਹੋਈ ਮੁੱਠਭੇੜ ਵਿਚ ਮਾਰੇ ਵੀ ਗਏ। ਇਨ੍ਹਾਂ ਗੁਪਤ ਸਿਪਾਹੀਆਂ ਤੋਂ ਡਰਦੀ ਇਹ ਕੌਰ ਉਸ ਨੰਦੋ ਮਹਿਰੀ ਦੀ ਕੁਟੀਆ ਵਿਚੋਂ, ਕੁੱਲੀ ਵਿਚੋਂ ਜੰਗਲ ਵੱਲ ਚਲੀ ਗਈ। ਉਥੋਂ ਇਕ ਸਾਧੂ ਦੀ ਕੁੱਲੀ ਵਿਚ ਹੋ ਕੇ ਨਦੀ ਦੇ ਵਹਿਣ ਵਿਚ ਇਸਨੇ ਜਾ ਛਾਲ ਮਾਰੀ, ਕਿਉਂਕਿ ਇਹ ਬਹੁਤ ਵੱਡਾ ਵਿਸਥਾਰ ਹੈ ਜੋ ਇੱਥੇ ਸਾਰਾ ਦੇਣਾ ਸੰਭਵ ਨਹੀਂ, ਸੋ ਬੜਾ ਸੰਖੇਪ ਰੂਪ ਵਿਚ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ। ਸਾਧੂ ਦੀ ਕੁੱਲੀ ਵਿਚੋਂ ਇਸ ਨੇ ਜੀਵਨ ਤੋਂ ਨਿਰਾਸ਼ ਹੋ ਕੇ ਨਦੀ ਦੇ ਵਹਿਣ ਵਿਚ ਇਸਨੇ ਜਾ ਛਾਲ ਮਾਰੀ, ਪਰ ਪਾਣੀ ਦੇ ਵਹਾਅ ਨਾਲ ਰੁੜ ਗਈ, ਅਗਾਂਹ ਡਾਕੂਆਂ ਦੇ ਹੱਥ ਆ ਗਈ। ਉਹਨਾਂ ਡਾਕੂਆਂ ਨੇ ਹੁਸ਼ਿਆਰਪੁਰ ਦੇ ਕੂਚਾ ਨਮੋਸ਼ਾਂ ਵਿਚ ਇਸ ਨੂੰ ਵੇਚ ਦਿੱਤਾ, ਫਿਰ ਉਹ ਕੂਚਾ ਨਮੋਸ਼ਾਂ ਵਿਚ ਦੀ ਹੋ ਕੇ ਵਾਪਸ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿਚ ਜਿਵੇਂ ਆਈ। ਇਹ ਘਟਨਾ ਦਾ ਵਿਸਥਾਰ ਅਤਰ ਹਸਮਈ ਹੈ, ਜੋ ਹਥਲੇ ਪ੍ਰਕਰਣ ਤੋਂ ਹਟਵਾਂ ਹੋਣ ਕਰਕੇ ਇੱਥੇ ਨਹੀਂ ਦਿੱਤਾ ਜਾ ਰਿਹਾ, ਕੇਵਲ ਸੰਬੰਧਿਤ ਅੰਸ਼ਾਂ ਦਾ ਚਿਤਰਣ ਹੀ ਇੱਥੇ ਕੀਤਾ ਜਾ ਰਿਹਾ ਹੈ। ਸੋ ਇਸ ਸਮੁੱਚੇ ਵਰਤਾਰੇ ਤੋਂ ਬਾਅਦ ਇਹ ਘੁੰਮ ਘੁਮਾ ਕੇ ਮੁੜ ਵਾਪਸ ਸਤਿਗੁਰੂ ਜੀ ਦੀ ਅਰਦਲ ਵਿਚ ਆ ਕੇ ਜਦ ਪੁੱਜੀ, ਤਦ ਇਸ ਕੌਰ ਨੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਕਿ ਹੇ ਗੁਰਦੇਵ, ਮੇਰਾ ਅੱਗਾ ਪਿੱਛਾ, ਘਰ ਬਾਰ, ਮਾਤਾ ਪਿਤਾ ਕੋਈ ਵੀ ਨਹੀਂ ਹੈ, ਮੈਂ ਆਪ ਜੀ ਦੇ ਦਰ ਤੇ ਆ ਢੱਠੀ ਹਾਂ, ਇਸ ਲਈ ਆਪ ਜੀ ਮੈਨੂੰ ਸਰਬ ਸੰਸਿਆਂ ਤੋਂ ਮੁਕਤ ਕਰਕੇ ਆਪਣੀ ਸ਼ਰਨ ਵਿਚ ਰੱਖ ਕੇ ਆਪਣੀਆਂ ਰਹਿਮਤਾਂ ਨਾਲ ਨਵਾਜ ਦੇਵੋ। ਉਧਰ ਚਮਕੌਰ ਦੇ ਰਹਿਣ ਵਾਲਾ ਸਤਿਗੁਰੂ ਜੀ ਦਾ ਇੱਕ ਅਨਿੰਨ ਸਿੱਖ ਸੀ ਭਾਈ ਆਸਾ ਸਿੰਘ, ਜੋ ਚੰਗੀ ਚੋਖੀ ਜ਼ਮੀਨ ਜਾਇਦਾਦ ਦਾ ਮਾਲਕ, ਸਰਦਾ ਪੁੱਜ ਦਾ ਜ਼ਿਮੀਦਾਰ ਸੀ, ਪਰ ਇਸ ਦੇ ਘਰ ਕੋਈ ਔਲਾਦ ਨਹੀਂ ਸੀ। ਇਸ ਦੀ ਉਮਰ ਵੀ ਵਡੇਰੀ ਹੋ ਗਈ ਸੀ, ਪਰ ਔਲਾਦ ਦੀ ਲਾਲਸਾ ਮਨ ਵਿਚ ਕਾਇਮ ਸੀ। ਪਰਵੇਸ਼ਵਰੀ ਨੇਤ ਇਸ ਸਮੇਂ ਦੌਰਾਨ ਇਸ ਦੀ ਪਤਨੀ ਵੀ ਅਕਾਲ ਚਲਾਣਾ ਕਰ ਗਈ। ਪਤਨੀ ਦੇ ਅਕਾਲ ਚਲਾਣਾ ਕਰ ਜਾਣ ਤੋਂ ਬਾਅਦ ਆਸਾ ਸਿੰਘ ਕਾਫੀ ਸਦਮੇ ਵਿਚ ਚਲਾ ਗਿਆ। ਇਸ ਸਦਮੇ ਤੋਂ ਬਾਹਰ ਆਉਣ ਅਤੇ ਪਰਮੇਸ਼ਵਰੀ ਭਾਣਾ ਮੰਨਣ ਦਾ ਸਬਕ ਪਕਾਉਣ ਲਈ ਕੁਝ ਸਮੇਂ ਤੋਂ ਇਹ ਗੁਰੂ ਸ਼ਰਨ ਵਿਚ ਆਨੰਦਪੁਰ ਸਾਹਿਬ ਆ ਟਕਿਆ ਸੀ ਕਿ ਸਤਿਗੁਰੂ ਜੀ ਦੇ ਚਰਨਾਂ ਵਿਚ ਰਹਿ ਕੇ ਆਪਣੇ ਇਸ ਸਦਮੇ ਤੋਂ ਮੈਂ ਬਾਹਰ ਨਿਕਲ ਸਕਾਂ। ਅੱਜ ਆਸਾ ਸਿੰਘ ਨੂੰ ਅੰਤਰਜਾਮੀ ਗੁਰਦੇਵ ਜੀ ਨੇ ਉਚੇਚਾ ਦਰਬਾਰ ਵਿਚ ਸੱਦਿਆ ਔਰ ਹੁਕਮ ਕੀਤਾ ਕਿ ਆਸਾ ਸਿੰਘ ਤੇਰੇ ਮਨ ਵਿਚ ਔਲਾਦ ਦੀ ਚਾਹਨਾ ਬੜੀ ਪ੍ਰਬਲ ਹੈ। ਸਤਿਗੁਰੂ ਜੀ ਫਰਮਾਉਣ ਲੱਗੇ ਕਿ ਆਸਾ ਸਿੰਘ ਤੇਰੇ ਮਨ ਵਿਚ ਔਲਾਦ ਦੀ ਚਾਹਨਾ ਬਹੁਤ ਪ੍ਰਬਲ ਰੂਪ ਵਿਚ ਹੈ। ਗੁਰੂ ਨਾਨਕ ਦਾ ਦਰ ਸਰਬ ਦੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ, ਚੱਲ ਤੇਰੀ ਵੀ ਮੁਰਾਦ ਪੂਰੀ ਕਰ ਦਈਏ। ਇਹ ਬਚਨ ਸੁਣ ਕੇ ਆਸਾ ਸਿੰਘ ਗਲ ਪੱਲਾ ਪਾ ਕੇ ਕਹਿਣ ਲੱਗੇ, ਦਾਤਿਆ ਹੁਣ ਇਹ ਕਿਵੇਂ ਸੰਭਵ ਹੈ? ਅਰਧੰਗਣੀ ਵੀ ਸਾਥ ਛੱਡ ਗਈ, ਜਦ ਔਰਤ ਹੀ ਜੀਵਤ ਨਹੀਂ ਰਹੀ ਤਾਂ ਔਲਾਦ ਕਿੱਥੋਂ ਪ੍ਰਾਪਤ ਹੋ ਸਕਦੀ ਹੈ? ਗੁਰਦੇਵ ਜੀ ਨੇ ਪ੍ਰਮਾਣ ਕੀਤਾ ਕਿ ਆਸਾ ਸਿੰਘ ਜੇ ਮਾਲਕ ਤਰੁੱਠਿਆ ਹੋਵੇ ਤਦੋਂ ਔਰਤ ਤੋਂ ਬਿਨਾਂ ਵੀ ਔਲਾਦ ਦੇ ਦਿੰਦਾ ਹੈ। ਆਸਾ ਸਿੰਘ ਕਹਿਣ ਲੱਗਾ, ਦਾਤਿਆ ਤੇਰੀਆਂ ਤੂੰ ਜਾਣੇ, ਸਰ ਭਰ ਸੁੱਖ ਹੈ, ਭੀ ਭਰ ਭੁੱਖ ਹੈ, ਸਮਰੱਥ ਵੇ ਪ੍ਰਵਾਹ, ਤੂੰ ਸਰਬ ਕਲਾ ਸਮਰੱਥ ਹੈ। ਸਰ ਭਰ ਸੁੱਖ ਹੈ, ਭੀ ਭਰ ਭੁੱਖ ਹੈ, ਸਮਰੱਥ ਵੇ ਪ੍ਰਵਾਹ ਹੈ, ਸਭ ਕੁਝ ਕਰ ਸਕਦਾ ਹੈ, ਕਰਨ ਕਾਰਨ ਹਾਰ ਜੋ ਹੋਇਆ, ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨਾ ਹਾਰਾ, ਤੇਰੇ ਤੋਂ ਪਰੇ ਕੁਝ ਹੈ ਨੀ, ਸਰਬ ਕਲਾ ਸਮਰੱਥ ਪ੍ਰਭ ਪੂਰੇ ਗੁਰਦੇਵ, ਤੇਰੀਆਂ ਰਮਜਾ ਅਸੀਂ ਅਲਗ ਪੱਗ ਜੀਵ ਕੀ ਜਾਣੀਏ, ਜੋ ਤੇਰੀ ਰਜ਼ਾ। ਇਤਨਾ ਆਖ ਆਸਾ ਸਿੰਘ ਪਿਆਰ ਵਿਚ ਭਿੱਜਾ ਅੰਤਰਜਾਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ ਔਰ ਵੈਰਾਗ ਮੂਰਤ ਹੋ ਕੇ ਕਲਗੀਆਂ ਵਾਲੇ ਦੇ ਚਰਨਾਂ ਨਾਲ ਲਿਪਟ ਗਿਆ। ਸਤਿਗੁਰਾਂ ਪ੍ਰਸੰਨਤਾ ਦੇ ਘਰ ਆ ਕੇ ਬਜਨ ਕੀਤਾ, ਉੱਠ ਆਸਾ ਸਿੰਘਾ ਤੇਰੀ ਆਸ ਅੱਜ ਪੂਰੀ ਹੋਈ। ਸਤਿਗੁਰੂ ਕਹਿਣ ਲੱਗੇ, ਉੱਠ ਆਸਾ ਸਿੰਘਾ ਤੇਰੀ ਆਸ ਅੱਜ ਪੂਰੀ ਹੋਈ, ਤੇ ਨਾਲ ਹੀ ਸੈਨਤ ਮਾਰ ਕੇ ਪਾਸ ਬੈਠੀ ਕੌਰ ਨੂੰ ਨਜ਼ਦੀਕ ਆਉਣ ਦਾ ਹੁਕਮ ਕੀਤਾ। ਲੜਕੀ ਜਦ ਗੁਰਦੇਵ ਜੀ ਦੇ ਪਾਸ ਪੁੱਜੀ ਤਦ ਉਸ ਕੌਰ ਦਾ ਹੱਥ ਆਸਾ ਸਿੰਘ ਦੇ ਹੱਥ ਵਿਚ ਪਕੜਾ ਕੇ ਗੁਰਦੇਵ ਕਹਿਣ ਲੱਗੇ ਕਿ ਇਹ ਲੜਕੀ ਅੱਜ ਤੱਕ ਕੌਰ ਦੇ ਨਾਮ ਨਾਲ ਜਾਣੀ ਜਾਂਦੀ ਸੀ ਔਰ ਇਹ ਅਸਾਡੀ ਸ਼ਰਨ ਦੀ ਜਾਚਨਾ ਕਰਦੀ ਪਈ ਸੀ, ਅੱਜ ਤੋਂ ਇਹ ਅਸਾਡੀ ਸ਼ਰਨ ਕੌਰ ਹੋਈ। ਸਤਿਗੁਰੂ ਕਹਿਣ ਲੱਗੇ ਕਿ ਇਹ ਲੜਕੀ ਅੱਜ ਤੱਕ ਕੌਰ ਦੇ ਨਾਮ ਨਾਲ ਜਾਣੀ ਜਾਂਦੀ ਸੀ ਔਰ ਸਾਡੇ ਦਰਬਾਰ ਵਿਚ ਆ ਕੇ ਅਸਾਡੀ ਸ਼ਰਨ ਦੀ ਜਾਚਨਾ ਕਰਦੀ ਪਈ ਸੀ, ਅੱਜ ਤੋਂ ਇਹ ਅਸਾਡੀ ਸ਼ਰਨ ਕੌਰ ਹੋਈ। ਆਸਾ ਸਿੰਘ ਇਹ ਤੇਰਾ ਪੁੱਤਰ ਵੀ ਹੈ ਔਰ ਧੀ ਵੀ, ਪਰ ਹੈ ਅਸਾਡੀ ਅਮਾਨਤ, ਸੋ ਇਸ ਨੂੰ ਨਾਲ ਲੈ ਕੇ ਆਪਣੇ ਨਗਰ ਚਲਾ ਜਾ, ਅੱਜ ਗੁਰੂ ਨਾਨਕ ਦੇ ਦਰ ਤੋਂ ਤੇਰੀ ਔਲਾਦ ਦੀ ਚਾਹਨਾ ਪੂਰੀ ਹੋਈ, ਆਉਣ ਵਾਲੇ ਸਮੇਂ ਵਿਚ ਇਸ ਸ਼ਰਨ ਕੌਰ ਦੇ ਜਿੰਮੇ ਬਹੁਤ ਵੱਡੀ ਸੇਵਾ ਲੱਗੀ ਹੋਈ ਹੈ। ਇਹ ਪੂਰਵਲੇ ਜਨਮ ਦਾ ਯੋਗੀ ਆਪਣੇ ਸਰੂਪ ਦੀ ਸਿੱਧੀ ਲਈ ਇਸ ਜਨਮ ਦੀ ਉਡੀਕ ਵਿਚ ਸੀ ਜੋ ਉਸ ਸੇਵਾ ਰਾਹੀਂ ਪੂਰੀ ਹੋਣ ਵਾਲੀ ਹੈ। ਭਾਈ ਆਸਾ ਸਿੰਘ ਸਤਿਗੁਰੂ ਜੀ ਦੇ ਬਚਨ ਸਰਵਣ ਕਰਕੇ ਗੁਰੂ ਨਾਨਕ ਦੇ ਦਰੋਂ ਘਰੋਂ ਪੂਰਨ ਹੋਈ ਆਸਾ ਤੇ ਗਦਗਦ ਹੋ ਉੱਠਿਆ, ਕੁਝ ਦਿਨ ਹੋਰ ਆਨੰਦਪੁਰ ਸਾਹਿਬ ਟਿਕਾਣਾ ਕੀਤਾ ਤੇ ਫਿਰ ਇਹ ਦੋਵੇਂ ਪਿਓ ਧੀ ਆਪਣੇ ਨਗਰ ਚਮਕੌਰ ਲਈ ਰਵਾਨਾ ਹੋ ਗਏ ਅਤੇ ਗੁਰੂ ਭਾਵਨੀ ਵਿਚ ਸਮਾਂ ਬਤੀਤ ਕਰਦੇ ਰਹੇ। ਭਾਵੇਂ ਚਮਕੌਰ ਸਾਹਿਬ ਅਤੇ ਆਲੇ ਦੁਆਲੇ ਦੇ ਵਸਨੀਕਾਂ ਨੂੰ ਇਹ ਗਿਆਤ ਸੀ ਕਿ ਪਿਛਲੇ ਦਿਨਾਂ ਤੋਂ ਚਮਕੌਰ ਦੀ ਗੜੀ ਵਿਚ ਲੱਖਾਂ ਮਲਖਈਏ ਨੇ ਸਤਿਗੁਰੂ ਜੀ ਅਤੇ ਮੁੱਠੀ ਭਰ ਸਿੰਘਾਂ ਨੂੰ ਘੇਰਾ ਪਾਇਆ ਹੋਇਆ ਹੈ, ਸੋ ਇਸ ਅਸਾਵੀ ਜੰਗ ਦਾ ਨਤੀਜਾ ਕੀ ਹੋ ਸਕਦਾ ਹੈ ਇਹ ਸਾਰੇ ਜਾਣਦੇ ਸਨ ਕਿ ਆਖਰ ਇਸ 40 ਬਨਾਮ 10 ਲੱਖ ਦੇ ਮੁਕਾਬਲੇ ਦਾ ਅੰਤ ਅਵਸ਼ ਸਿੰਘਾਂ ਦੀਆਂ ਸ਼ਹੀਦੀਆਂ ਦੇ ਰੂਪ ਵਿਚ ਹੀ ਹੋਵੇਗਾ, ਕਿਉਂਕਿ ਲੱਖਾਂ ਦੀ ਗਿਣਤੀ ਨਾਲ ਸਿੰਘ ਕਿਵੇਂ ਤੇ ਕਿੰਨੇ ਕੁ ਦਿਨ ਮੁਕਾਬਲਾ ਕਰ ਸਕਦੇ ਨੇ ਔਰ ਸਿੰਘਾਂ ਦੀ ਅਖੀਰ ਸ਼ਹਾਦਤਾਂ ਪ੍ਰਾਪਤ ਕਰਕੇ ਸੁਰਖਰੂ ਹੋ ਜਾਣਾ ਹੈ। ਜਦ ਬੀਬੀ ਸ਼ਰਨ ਕੌਰ ਨੇ ਮੁਗਲਾਂ ਵੱਲੋਂ ਕੀਤੀ ਗਈ ਕਲਗੀਧਰ ਜੀ ਨੂੰ ਖਤਮ ਕਰ ਦੇਣ ਦੀ ਉਪਰੋਕਤ ਮੁਨਾਦੀ ਸੁਣੀ ਤਾਂ ਕਲਗੀਧਰ ਦੀ ਇਹ ਬੱਚੀ ਬਹੁਤ ਬੈਰਾਗ ਵਿਚ ਆ ਗਈ, ਮਨ ਧੀਰਜ ਵਿਚ ਨਾ ਆਵੇ। ਆਖਰ ਉਸ ਨੇ ਮਨ ਹੀ ਮਨ ਫੈਸਲਾ ਕੀਤਾ ਕਿ ਉਹ ਖੁਦ ਚਮਕੌਰ ਦੇ ਉਸ ਮੈਦਾਨੇ ਜੰਗ ਵਿਚ ਜਾ ਕੇ ਗੁਰੂ ਤੋਂ ਆਪਾ ਕੁਰਬਾਨ ਕਰ ਗਏ ਉਹਨਾਂ ਮਰਜੀਵੜਿਆਂ ਦੇ ਦਰਸ਼ਨ ਕਰੇਗੀ ਅਤੇ ਸਾਰੇ ਹਾਲਾਤ ਨੂੰ ਜਾਣੇਗੀ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸਾ ਸੋਧ ਕੇ ਲੋਹੜੇ ਪੈਰ ਜਦ ਇਹ ਬੀਬੀ ਸ਼ਰਨ ਕੌਰ ਗੜੀ ਦੇ ਨਜ਼ਦੀਕ ਪੁੱਜੀ ਤਾਂ ਕੀ ਵੇਖਦੀ ਹੈ ਕਿ ਗੜੀ ਦੇ ਸਾਹਮਣੇ ਤੇ ਆਲੇ ਦੁਆਲੇ ਮਨੁੱਖੀ ਸਰੀਰਾਂ ਦੇ ਕੱਟੇ ਵੱਡੇ ਅੰਗ ਇਧਰ ਉਧਰ ਖਿਲਰੇ ਪਏ ਹੋਏ ਹਨ। ਮੁਗਲ ਫੌਜਾਂ ਦੇ ਸਿਪਾਹੀ ਮੈਦਾਨੇ ਜੰਗ ਵਿਚੋਂ ਆਪਣੇ ਸਿਪਾਹੀਆਂ ਦੀਆਂ ਲੋਥਾਂ ਦੀ ਸਾਰ ਸੰਭਾਲ ਕਰਦਿਆਂ ਉਨ੍ਹਾਂ ਨੂੰ ਉਥੋਂ ਚੁੱਕ ਕੇ ਲਿਜਾ ਰਹੇ ਹਨ। ਜੰਗੀ ਮੈਦਾਨ ਦਾ ਇਹ ਹਾਲ ਤੱਕ ਬੀਬੀ ਸ਼ਰਨ ਕੌਰ ਭੁੱਬਾ ਮਾਰ ਕੇ ਰੋ ਪਈ। ਇਸ ਦੇ ਮਨ ਵਿਚ ਵੀ ਉਨ੍ਹਾਂ ਸ਼ਹੀਦ ਹੋਏ ਗੁਰਸਿੱਖਾਂ ਦੇ ਸਰੀਰਾਂ ਦੀ ਸੰਭਾਲ ਕਰਨ ਲਈ ਵਲਵਲਾ ਉੱਠਿਆ। ਦਿਨ ਛਿਪਣ ਦੇ ਕੰਢੇ ਹੋਇਆ, ਸੋ ਸ਼ਰਨ ਕੌਰ ਜਿਸ ਨੇ ਰਾਤ ਦੇ ਅੰਧੇਰੇ ਵਿਚ ਆਪਾ ਛੁਪਾਉਣ ਲਈ ਕਾਲੇ ਵਸਤਰ ਪਹਿਨੇ ਹੋਏ ਸਨ, ਨੇ ਵੀ ਸਤਿਗੁਰੂ ਜੀ ਦੀ ਬਖਸ਼ੀ ਸੱਤਿਆ ਅਤੇ ਪ੍ਰੇਰਣਾ ਨਾਲ ਦਸਤਾਰਾਂ ਅਤੇ ਕੇਸਾਂ ਵਾਲੇ ਸੀਸ ਕੜਾ ਕਸ਼ਹਿਰਾ ਪਹਿਨੀਆਂ ਦੇਹਾਂ ਦੀ ਨਿਸ਼ਾਨਦੇਹੀ ਕਰਕੇ ਇਕ ਜਗ੍ਹਾ ਉਹ ਸ਼ਹੀਦ ਸਰੀਰ ਅਤੇ ਬਿਖਰੇ ਹੋਏ ਅੰਗ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਕਾਫੀ ਸਮੇਂ ਦੀ ਮੁਸ਼ਕਤ ਤੋਂ ਬਾਅਦ ਉਹ ਕੇਵਲ 10-15 ਸਰੀਰ ਹੀ ਇਕੱਠੇ ਕਰ ਸਕੀ ਹੋਈ ਹੋਵੇਗੀ, ਕਿਉਂਕਿ ਇੱਕ ਤਾਂ ਰਾਤ ਦਾ ਅੰਧੇਰਾ ਸੀ, ਦੂਸਰਾ ਮ੍ਰਿਤਕ ਸਰੀਰਾਂ ਦੇ ਵਜ਼ਨ ਚੁੱਕਦਿਆਂ ਸਰੀਰ ਵੀ ਥੱਕ ਟੁੱਟ ਚੁੱਕਾ ਸੀ। ਸੋ ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਨੇੜੇ ਤੇੜੇ ਤੋਂ ਉਸ ਬੀਬੀ ਨੇ ਬਾਲਣ ਆਦਿਕ ਇਕੱਠਾ ਕੀਤਾ ਔਰ ਇਕੱਠੇ ਕੀਤੇ ਹੋਏ ਉਨ੍ਹਾਂ ਪਾਵਨ ਸਰੀਰਾਂ ਨੂੰ ਅਗਨ ਭੇਟ ਕਰ ਦਿੱਤਾ ਤੇ ਆਪ ਨਜ਼ਦੀਕ ਬੈਠ ਕੇ ਸੋਹਲੇ ਦਾ ਪਾਠ ਕਰਨ ਲੱਗ ਪਈ। ਅੱਗ ਦੇ ਇਕਦਮ ਉੱਚੇ ਉੱਠੇ ਭਾਂਬੜ ਤੱਕ ਕੇ ਮੁਗਲ ਸਿਪਾਹੀ ਇਧਰ ਉਧਰ ਭੱਜੇ, ਪਰ ਡਰਦਿਆਂ ਦਾ ਨੇੜੇ ਆਉਣ ਦਾ ਹੌਸਲਾ ਨਾ ਪਵੇ। ਅੱਗ ਦੇ ਲਾਂਬੂਆਂ ਵਿਚ ਜਦ ਵੇਖਿਆ ਕਿ ਉਸ ਬਲਦੀ ਹੋਈ ਅੱਗ ਦੇ ਪਾਸ ਇਕ ਔਰਤ ਬੈਠੀ ਹੋਈ ਹੈ, ਤਦੋਂ ਹੌਸਲਾ ਕਰਕੇ ਪੁੱਛਿਆ, ਤੂੰ ਕੌਣ ਹੈ? ਇਸ ਵੇਲੇ ਇੱਥੇ ਕੀ ਕਰਦੀ ਪਈ? ਤਦੋਂ ਉਸ ਬੀਬੀ ਨੇ ਜੋਸ਼ ਵਿਚ ਆਖਿਆ ਕਿ ਮੈਂ ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ, ਆਪਣੇ ਭਰਾਵਾਂ ਦੇ ਸਰੀਰਾਂ ਦੀ ਸੰਭਾਲ ਕਰ ਰਹੀ। ਸਿਪਾਹੀਆਂ ਨੇ ਉਸ ਨੂੰ ਫੜਨਾ ਚਾਹਿਆ, ਪਰ ਉਹ ਸ਼ਸਤਰਧਾਰੀ ਬੀਬੀ ਨੇ ਆਪਣੀ ਤਲਵਾਰ ਧੂ ਲਈ ਅਤੇ ਕਈਆਂ ਨੂੰ ਪਾਰ ਬੁਲਾ ਦਿੱਤਾ। ਅਚਨਚੇਤੀ ਹੋਈ ਇਸ ਝੜਪ ਤੋਂ ਮੁਗਲ ਘਬਰਾ ਗਏ ਅਤੇ ਉਸ ਦਾ ਮੁਕਾਬਲਾ ਵੀ ਕਰਨ ਲੱਗੇ। ਮੁਗਲ ਸਿਪਾਹੀ ਗਿਣਤੀ ਵਿਚ ਜ਼ਿਆਦਾ ਸਨ, ਸੋ ਇਸ ਝੜਪ ਵਿਚ ਉਹ ਬੀਬੀ ਗੰਭੀਰ ਜ਼ਖਮੀ ਹੋ ਗਈ। ਜ਼ਾਲਮਾਂ ਨੇ ਉਸ ਬੀਬੀ ਹਰਸ਼ਰਨ ਕੌਰ ਨੂੰ ਜ਼ਖਮੀ ਹਾਲਤ ਵਿਚ ਹੀ ਬਲਦੀ ਅੱਗ ਵਿਚ ਸੁੱਟ ਦਿੱਤਾ। ਇਸ ਤਰ੍ਹਾਂ ਚਮਕੌਰ ਦੇ ਸ਼ਹੀਦਾਂ ਦੇ ਸਰੀਰਾਂ ਦੀ ਸੰਭਾਲ ਕਰਦਿਆਂ ਇਹ ਕਲਗੀਧਰ ਜੀ ਦੀ ਸਪੁੱਤਰੀ ਵੀ ਆਪਣੇ ਵੀਰਾਂ ਨਾਲ ਸੱਚਖੰਡ ਜਾ ਬਰਾਜੀ। ਬਾਅਦ ਵਿਚ ਇਮਾਨ ਤੋਂ ਗਿਰੇ ਹੋਏ ਇਨ੍ਹਾਂ ਮੁਗਲ ਸਿਪਾਹੀਆਂ ਨੇ ਪਾਣੀ ਪਾ ਕੇ ਉਸ ਬਲਦੇ ਹੋਏ ਅੰਗੀਠੇ ਨੂੰ ਠੰਡਾ ਕਰ ਦਿੱਤਾ ਤਾਂ ਜੋ ਇਨ੍ਹਾਂ ਸ਼ਹੀਦਾਂ ਦੀਆਂ ਦੇਹਾਂ ਦਾ ਅਪਮਾਨ ਹੋਵੇ। ਸਤਿਗੁਰੂ ਜੀ ਦੇ ਦੋ ਗੁਰਸਿੱਖ ਜਿਨ੍ਹਾਂ ਦਾ ਨਾਂ ਇਤਿਹਾਸ ਵਿਚ ਭਾਈ ਤਲੋਕਾ ਅਤੇ ਭਾਈ ਰਾਮਾ ਕਰਕੇ ਆਉਂਦਾ ਹੈ, ਇਹ ਵੀ ਤਕੜੇ ਜ਼ਿਮੀਦਾਰ ਸਨ। ਇਹ ਵਾਹੀ ਜਾਂਦੀ ਜ਼ਮੀਨ ਦਾ ਮਾਮਲਾ ਆਦਿ ਦੇਣ ਦੇ ਚੱਕਰ ਵਿਚ ਉਨ੍ਹੀਂ ਦਿਨੀ ਸਰਹੰਦ ਵੱਲ ਗਏ ਹੋਏ ਸਨ। ਉਸ ਪਾਸੇ ਤੋਂ ਉਨ੍ਹਾਂ ਨੂੰ ਸਤਿਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ ਅਤੇ ਚਮਕੌਰ ਸਾਹਿਬ ਦੀ ਧਰਤੀ ਤੇ ਚੱਲ ਰਹੇ ਧਰਮ ਯੁੱਧ ਬਾਬਤ ਪਤਾ ਚੱਲਿਆ। ਉਹ ਵਾਹੋ ਦਾ ਹੀ ਚਮਕੌਰ ਦੀ ਧਰਤੀ ਤੇ ਪੁੱਜੇ। ਉਥੇ ਪੁੱਜ ਕੇ ਸਾਰੇ ਹਾਲਾਤ ਨੂੰ ਇਨ੍ਹਾਂ ਨੇ ਆਪਣੇ ਅੱਖੀਂ ਵੇਖਿਆ ਤੇ ਬਹੁਤ ਵਿਆਕੁਲ ਹੋਏ। ਦਸਮ ਪਾਤਸ਼ਾਹ ਦੇ ਗੜੀ ਵਿਚੋਂ ਨਿਕਲ ਜਾਣ ਦੀ ਖ਼ਬਰ ਨੇ ਉਨ੍ਹਾਂ ਦੇ ਹਿਰਦੇ ਨੂੰ ਥੋੜਾ ਸਕੂਨ ਵੀ ਦਿੱਤਾ, ਪਰ ਸਾਹਿਬਜ਼ਾਦਿਆਂ ਅਤੇ ਗੁਰਸਿੱਖਾਂ ਦੀ ਸ਼ਹਾਦਤ ਵੇਖ ਸੁਣ ਕੇ ਉਨ੍ਹਾਂ ਨੇ ਬਹੁਤ ਬੈਰਾਗ ਕੀਤਾ। ਚਮਕੌਰ ਦੇ ਮੈਦਾਨ ਵਿਚ ਉਹ ਦੇਖਦੇ ਪਏ ਹਨ ਕਿ ਮੁਗਲ ਆਪਣਿਆਂ ਦੀਆਂ ਲੋਥਾਂ ਮੈਦਾਨ ਵਿਚੋਂ ਸ਼ਨਾਖਤ ਕਰਕੇ ਦਫਨਾਉਣ ਲਈ ਚੁੱਕ ਕੇ ਲਿਜਾ ਰਹੇ ਨੇ, ਪਰ ਸਿੰਘਾਂ ਦੇ ਸਰੀਰ ਇਧਰ ਉਧਰ ਖਿਲਰੇ ਪਏ ਹਨ। ਇਕ ਜਗ੍ਹਾ ਇਨ੍ਹਾਂ ਦੋਹਾਂ ਨੇ ਅੱਧ ਸੜੀਆਂ ਲੋਥਾਂ ਦੀ ਢੇਰੀ ਵੀ ਵੇਖੀ, ਜਿਸ ਤੋਂ ਇਨ੍ਹਾਂ ਨੇ ਝੱਟ ਅੰਦਾਜ਼ਾ ਲਾ ਲਿਆ ਕਿ ਕਿਸੇ ਗੁਰੂ ਪਿਆਰ ਵਾਲੇ ਵੱਲੋਂ ਸ਼ਹੀਦਾਂ ਦੀ ਸਾਰ ਸੰਭਾਲ ਦਾ ਯਤਨ ਤਾਂ ਕੀਤਾ ਗਿਆ ਹੈ, ਪਰ ਦੁਸ਼ਮਣਾਂ ਨੇ ਲੱਗਦਾ ਇਹ ਯਤਨ ਸਫਲ ਨਹੀਂ ਹੋਣ ਦਿੱਤਾ। ਸੋ ਦੋਵਾਂ ਪ੍ਰੇਮੀਆਂ ਨੇ ਸਲਾਹ ਕੀਤੀ ਕਿ ਅਸੀਂ ਦੇਸ਼ ਕੌਮ ਦੀ ਖਾਤਰ ਸ਼ਹੀਦ ਹੋਏ ਗੁਰੂ ਸੁਤਾਂ ਅਤੇ ਗੁਰੂ ਪਿਆਰਿਆਂ ਦੇ ਸਰੀਰਾਂ ਦਾ ਦਾਹ ਸੰਸਕਾਰ ਜ਼ਰੂਰ ਕਰਨਾ ਹੈ। ਇਸ ਕਾਰਜ ਲਈ ਸਾਨੂੰ ਭਾਵੇਂ ਆਪਣਾ ਆਪ ਵੀ ਕਿਉਂ ਨਾ ਵਾਰਨਾ ਪੈ ਜਾਵੇ। ਸੋ ਇਨ੍ਹਾਂ ਨੇ ਦਿਨ ਢਲਦੇ ਨੂੰ ਆਪਣੇ ਕੇਸ ਖਿਲਾਰ ਲਏ, ਸਿਰ ਤੇ ਪਿੰਡੇ ਤੇ ਧੂੜ ਭੁੱਕ ਕੇ ਪਾਗਲਾਂ ਵਾਲਾ ਬੇਸ ਬਣਾ ਲਿਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਜ਼ਿਕਰ ਆਉਂਦਾ ਹੈ ਕਿ ਸਿਰ ਤੇ ਨਗਨ ਧੂਰ ਤਨ ਭਰੇ ਲੋਥਨ ਬ੍ਰਿੰਦਨ ਮੈਂ ਬਹੁ ਫਿਰੇ, ਗਨ ਤੁਰਕਨ ਕੋ ਗੁਰਸੁਤ ਦੋ ਰਣ ਠਨਤ ਲੁਪਤੇ ਥਲ ਸੋ। ਅਤੇ ਪਾਗਲਾਂ ਵਾਂਗ ਵਿਹਾਰ ਕਰਦੇ ਸ਼ਾਂਤ ਹੋਏ ਪਏ ਜੰਗ ਦੇ ਮੈਦਾਨ ਵਿਚ ਪਹੁੰਚ ਗਏ ਅਤੇ ਬੜੀ ਬਾਜ ਨਿਗਾਹ ਨਾਲ ਤਿੱਖੀ ਨਿਗਾਹ ਨਾਲ ਸ਼ਹੀਦ ਹੋਏ ਸਿੱਖਾਂ ਦੀ ਸ਼ਨਾਖਤ ਕਰਨ ਲੱਗੇ। ਇਹਨਾਂ ਦੋਹਾਂ ਗੁਰੂ ਪਿਆਰਿਆਂ ਭਾਈ ਤਲੋਕੇ ਅਤੇ ਭਾਈ ਰਾਮੇ ਨੇ ਬੀਬੀ ਹਰਸ਼ਰਨ ਕੌਰ ਦਾ ਰਹਿੰਦਾ ਕਾਰਜ ਮੁੜ ਆਰੰਭ ਕਰ ਦਿੱਤਾ ਅਤੇ ਕੇਸਾਂ ਦਸਤਾਰਿਆਂ ਕੜਿਆਂ ਕਸ਼ਹਿਰਿਆਂ ਤੋਂ ਪਹਿਚਾਣ ਕਰਕੇ ਕਾਫੀ ਯਤਨ ਨਾਲ ਦੇਰ ਰਾਤ ਗਈ ਜਿ ਤੱਕ ਜਿਤਨੇ ਕੋ ਸਰੀਰ ਮਿਲ ਸਕੇ ਉਹਨਾਂ ਨੂੰ ਦੁਬਾਰਾ ਉਸ ਅੰਗੀਠੇ ਦੇ ਉੱਤੇ ਲਿਆ ਟਕਾਇਆ। ਜੋ ਆਲੇ ਦੁਆਲੇ ਤੋਂ ਸੁਣਿਆ ਸੀ ਕਿ ਸਤਿਗੁਰੂ ਜੀ ਨਾਲ 40-45 ਕੁ ਸਿੰਘ ਸਨ, ਜਿਨ੍ਹਾਂ ਵਿਚੋਂ ਬਹੁਤੇ ਸ਼ਹੀਦ ਹੋ ਗਏ ਹਨ, ਸੋ ਇੰਨੇ ਕੁ ਸਰੀਰਾਂ ਦੀ ਤਸੱਲੀ ਕਰਕੇ ਨੇੜੇ ਤੋਂ ਬਾਲਣ ਆਦਿਕ ਇਕੱਤਰ ਕੀਤਾ ਤੇ ਫੇਰ ਦੁਬਾਰਾ ਅੰਗੀਠੇ ਨੂੰ ਅਗਨੀ ਲਗਾ ਦਿੱਤੀ। ਜਦੋਂ ਮੁਗਲ ਫੇਰ ਘਬਰਾਏ ਹੋਏ ਇਧਰ ਨੂੰ ਆਏ ਤਾਂ ਇਹਨਾਂ ਦੋਵਾਂ ਨੇ ਪਾਗਲਾਂ ਵਰਗਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਕਦੇ ਇੱਕ ਦੂਜੇ ਦੇ ਗਲ ਲੱਗ ਕੇ ਰੋਣ ਲੱਗ ਪੈਣ, ਕਦੇ ਚੀਕਾਂ ਮਾਰਦੇ ਇਧਰ ਉਧਰ ਭੱਜ ਪੈਣ, ਕਦੇ ਰੋੜੇ ਢੀਮਾ ਮੁਗਲਾਂ ਵੱਲ ਵਗਾਹ ਵਗਾਹ ਕੇ ਮਾਰਨ ਲੱਗ ਪੈਣ। ਇੱਕ ਤਾਂ ਮੁਗਲ ਵੀ ਇਸ ਲੜਾਈ ਤੋਂ ਥੱਕ ਟੁੱਟ ਚੁੱਕੇ ਸਨ, ਰਾਤ ਵੀ ਕਾਫੀ ਹੋ ਚੁੱਕੀ ਸੀ, ਉਹ ਵੀ ਚਾਹੁੰਦੇ ਸਨ ਕਿ ਆਰਾਮ ਕੀਤਾ ਜਾ ਸਕੇ। ਦੂਜਾ, ਇਹਨਾਂ ਗੁਰਸਿੱਖਾਂ ਵੱਲੋਂ ਪਾਗਲਾਂ ਵਰਗਾ ਵਿਵਹਾਰ ਕਰਨ ਤੇ ਸਿਪਾਹੀਆਂ ਨੇ ਬਹੁਤਾ ਧਿਆਨ ਨਾ ਦਿੱਤਾ। ਇਸੇ ਪ੍ਰਕਾਰ ਗੁਰੂ ਮੇਹਰ ਨਾਲ ਸ਼ਹੀਦ ਗੁਰਸਿੱਖਾਂ ਦਾ ਸੰਸਕਾਰ ਕਰਨ ਵਿਚ ਇਹ ਦੋਨੇ ਗੁਰਸਿੱਖ ਕਾਮਯਾਬ ਹੋ ਗਏ। ਜਿਸ ਅਸਥਾਨ ਤੇ ਤਿੰਨ ਪਿਆਰਿਆਂ, ਦੋ ਸਾਹਿਬਜ਼ਾਦਿਆਂ ਤੇ 32 ਕੁ ਦੇ ਕਰੀਬਨ ਸਤਿਗੁਰੂ ਜੀ ਦੇ ਵਰਸਾਏ ਗੁਰਸਿੱਖਾਂ ਨੇ ਗੜੀ ਵਿਚੋਂ ਬਾਹਰ ਨਿਕਲ ਕੇ ਮੈਦਾਨੇ ਜੰਗ ਵਿਚ 10 ਲੱਖ ਫੌਜ ਦਾ ਮੁਕਾਬਲਾ ਕਰਕੇ ਜਾਮੀ ਸ਼ਹਾਦਤ ਪੀਤਾ, ਉਸ ਅਸਥਾਨ ਤੇ ਸੁਸ਼ੋਭਿਤ ਗੁਰਦੁਆਰਾ ਸਾਹਿਬ ਦਾ ਪ੍ਰਚਲਿਤ ਨਾਮ ਗੁਰਦੁਆਰਾ ਕਤਲਗੜ੍ਹ ਸਾਹਿਬ ਹੈ ਅਤੇ ਸ਼ਹੀਦਾਂ ਦਾ ਸੰਸਕਾਰ ਅਸਥਾਨ ਹੋਣ ਕਾਰਨ ਇਸ ਨੂੰ ਸ਼ਹੀਦਗੰਜ ਵੀ ਆਖਿਆ ਜਾਂਦਾ ਹੈ। ਜਦ ਸਤਿਗੁਰੂ ਜੀ ਦਮਦਮਾ ਸਾਹਿਬ ਪੁੱਜੇ ਤਦ ਸੰਗਤ ਦੇ ਨਾਲ ਇਹ ਦੋਨੋਂ ਗੁਰੂ ਪਿਆਰੇ ਭਾਈ ਤਲੋਕਾ ਤੇ ਭਾਈ ਰਾਮਾ ਵੀ ਗੁਰਦੇਵ ਜੀ ਦੇ ਚਰਨਾਂ ਵਿਚ ਦਰਸ਼ਨ ਕਰਨ ਲਈ ਹਾਜ਼ਰ ਹੋਏ। ਪ੍ਰੇਮੀ ਸਿੱਖਾਂ ਨੇ ਇਹਨਾਂ ਦੋਨਾਂ ਦੀ ਚਮਕੌਰ ਦੇ ਮੈਦਾਨ ਵਿਚ ਕੀਤੀ ਸੇਵਾ ਬਾਬਤ ਜਦੋਂ ਸਤਿਗੁਰੂ ਜੀ ਨੂੰ ਦੱਸਿਆ ਤਦੋਂ ਗੁਰਦੇਵ ਜੀ ਇਹਨਾਂ ਦੀ ਇਸ ਸੇਵਾ ਤੇ ਅਤ ਪ੍ਰਸੰਨ ਹੋਏ ਅਤੇ ਤੁਰਟ ਕੇ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਤੇ ਅਸੀਸਾਂ ਪ੍ਰਦਾਨ ਕੀਤੀਆਂ। ਅੰਮ੍ਰਿਤ ਪਾਨ ਕਰਕੇ ਇਹ ਭਾਈ ਤਰਲੋਕ ਸਿੰਘ ਅਤੇ ਭਾਈ ਰਾਮ ਸਿੰਘ ਕਹਿਲਾਏ। ਸਤਿਗੁਰੂ ਜੀ ਨੇ ਇਹਨਾਂ ਨੂੰ ਰਾਜਭਾਗ ਪ੍ਰਾਪਤ ਹੋਣ ਦੀਆਂ ਅਸੀਸਾਂ ਤੇ ਵਰ ਦਿੱਤੇ, ਜਿਸ ਬਖਸ਼ਿਸ਼ ਤੋਂ ਬਾਅਦ ਵਿਚ ਇਹਨਾਂ ਦੀਆਂ ਰਿਆਸਤਾਂ ਬਣੀਆਂ, ਜੋ ਰਿਆਸਤਾਂ ਪਟਿਆਲਾ, ਜੀਂਦ ਅਤੇ ਨਾਭਾ ਦੇ ਨਾਮ ਨਾਲ ਮਸ਼ਹੂਰ ਹੋਈਆਂ। ਇਹਨਾਂ ਦੇ ਵਡਿੱਕਿਆਂ ਉੱਪਰ ਸਤਿਗੁਰੂ ਗੁਰੂ ਹਰਿ ਰਾਇ ਸਾਹਿਬ ਜੀ ਨੇ ਵੀ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਸਨ।